ప్రణమ శ్రీ వాహి గురు సాహిబ్ జీ సోరఠ మహల్లా నావా ప్రీతమ జాన లేహు మన మాహి అపనే సుఖ స్యోహి జగ ఫాందే కో కాహు కో నాహి ప్రీతమ జాన లేహు మన మాహి అపనే సుఖ స్యోహి జగ ఫాందే కో కాహు కో నాహి రహౌ సుఖ మే ఆన బహుత మిల బైఠత రహత చహూ దిస కేరా బిపత పరీ సబ్ హీ సంగ షాడత కో నయావత నేరా ఘర కీ నార బహుత హిత జాస్యో సదా రహత సంగ లాగీ జబ హీ హంస తజీ ఏహ కాయా ప్రేత ప్రేత కర పాగీ ఏహ బెద కో వ్యవహార బనేయో హై జా సే ఉనే హు లగాయో అంత బార నానక బిన హర జీ కో కామనా ఆయో ఏహ బెద కో వ్యవహార బనేయో హై జా సే ఉనే హు లగాయో అంత బార నానక బిన హర జీ కో కామనా ఆయో వాహిగురు జీ కా ఖాలసా వాహిగురు జీ కీ ఫతే సత్గురు ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਜੋ ਨਿਤਾ ਪ੍ਰਤੀ ਗੁਰੂ ਦੇ ਦਰਬਾਰ ਵਿੱਚ ਸੱਜ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਦਾਰੇ ਕਰਕੇ ਆਏ ਹੋਏ ਮੁੱਖ ਵਾਕ ਦੀ ਨਿਤਾ ਪ੍ਰਤੀ ਕਥਾ ਸਰਵਣ ਕਰਕੇ ਜਿੱਥੇ ਆਪਣਾ ਜੀਵਨ ਸਫਲਾ ਕਰਦੇ ਹੋ ਅੱਜ ਦਾ ਮੁੱਖ ਵਾਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਦਾ ਬਖਸ਼ਿਸ਼ ਕੀਤਾ ਹੋਇਆ ਸੋਠ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 634 ਉੱਪਰ ਸਭਾਏ ਮਾਨ ਹੈ। ਸੰਸਾਰ ਦੇ ਵਿੱਚ ਦੁਨੀਆਂ ਦੇ ਵਿੱਚ ਕੋਈ ਵੀ ਵੱਡੇ ਤੋਂ ਵੱਡਾ ਰਾਜਾ ਹੋਵੇ ਬਾਦਸ਼ਾਹ ਹੋਵੇ ਇਸ ਢੰਗ ਦੇ ਨਾਲ ਕਿਸੇ ਵੀ खेत्र दे विच तुसीं ध्यान मार के वेख लिओ, कोई भी दुनिया का बादशाह राजा अमृत वेले अपने दीवान नूं अपने सजा करके वो आए हुए जीवां नूं उन्हां दियां दुख तकलीफां नहीं सुनदा। केवल तां केवल इको ही एक स्थान है सचखंड श्री हरिमंदर साहब श्री दरबार साहब, जिथे नेता प्रति दीन दुनिया के मालक सतगुरु साहब श्री गुरु ग्रंथ साहब महाराज सच्चे पातशाह जी अमृत वेले अपने तख्त ते विराजमान हो जाते ने, ते तख्त ते विराजमान हो करके आईया हुई संगतां नूं दर्शन दारे बख्शिश करके उन्हां दियां दुख तकलीफां सुनदे ने ते उन्हां दा हल भी कढ़दे ने। सतगुरु साहब श्री गुरु अमरदास महाराज पातशाह जी ने वचन किया गुरु रामदास महाराज पातशाह जी नूं पुरखा, कलयुग दे विच जीवां दियां मनुखां दियां आरजुआं घट होणगियां ते बुद्धियां जिहड़ियां ना बुद्धि ये मोटी होया करेगी। तुसी वेख लैणा कलयुग दे विच वचन किया सतगुरु जी ने कि कलयुग दे विच जीवां दी मनुखां दी उम्र घट होएगी, आरजुआं घट होणगियां ते जिहड़ी बुद्धि है ना ये मोटियां होणगियां। सतगुरु जी ने यह वचन किया कोई ऐसा ढंग कोई ऐसा स्थान कोई ऐसी विद बन जावे जिहदे करके घट आरजू दे विच इन्हां कलयुगी जीवां दियां जिहड़ियां मोटियां बुद्धियां वह विवेक बुद्धि दे विच तब्दील हो जाण, ते विवेक बुद्धि दे राहीं इह अपना मनुखा जन्म जिहड़ा है वह सफल कर सकन। सतगुरु जी ने साहिब श्री गुरु रामदास महाराज जी ने यह वचन मन्निया ते सानू यह मौलक दात गुरु रामदास जी दे सरोवर दी दात बख्शिश कीती। आख्या कलयुग दे विच ऐसे जीव इस मान सरोवर दे विच जिहड़े इशनान करनगे जिवें समय दे अनुसार कावां ने चुब्बियां लाईयां ते मुड़ हंस बन के चले गए, सतगुरु जी ने आख्या कलयुग दे विच ऐसे जीव जिहड़े श्रद्धा भावना दे नाल काम बिरतियां वाले होणगे वह आके इस गुरु रामदास जी दे सरोवर दे विच इशनान करनगे ते उन्हां दियां बिरतियां जिहड़ियां वह हंस वर्गियां बन जाणगियां। दूसरा वचन किया सचखंड श्री हरिमंदर साहब जी बारे गुरु साहब जी ने जिक्र किया, ये वह स्थान है जिहदे बारे विच एक अंग्रेज राइटर लिखता है आखदा है इट इज नॉट ए गोल्डन टैंपल, यह सोने का मंदिर नहीं, इट इज हाउस ऑफ गॉड, यह रब का घर है। आखदा गॉड लिव्स हियर 24 hours, यह कहता सोने का मंदिर नहीं है, यह रब का घर है ते रब इत्थे 24 घंटे रहिंदा है 24 घंटे। उस स्थान बारे जिक्र करदियां सतगुरु जी ने वचन किते आख्या इस सचखंड श्री हरिमंदर साहब जी की महत्ता जिहड़े भी जीव जिहड़े भी पंछी जिहड़े भी जानवर इस हरिमंदर साहब के उपरों की उडारी भरनगे उन्हां दी 84 कट्टी जाया करेगी। सतगुरु जी ने वचन किए पुरखा जिहड़े भी जानवर जिहड़े भी पंछी इस हरिमंदर साहब के उत्तों की उडारी भर लैणगे उन्हां दी 84 कट्टी जाया करेगी। जे उन्हां जानवरां दी उन्हां पंछियां दी जिहड़े उपरों दी उडारी भरनगे ਜੇ ਉਹਨਾਂ ਦੀ ਚੁਰਾਸੀ ਕੱਟੀ ਜਾਏਗੀ ਤੇ ਪੁਰਖਾ ਜੇ ਤੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਟੇਕੇਗਾ ਤੇ ਤੇਰਾ ਚੁਰਾਸੀ ਦਾ ਗੇੜ ਜਿਹੜਾ ਹੈ ਉਹ ਖਤਮ ਹੋ ਜਾਏਗਾ। ਇਹ ਸਤਿਗੁਰੂ ਜੀ ਨੇ ਹਰਿਮੰਦਰ ਸਾਹਿਬ ਦੀ ਮਹਿਮਾ ਦਾ ਜ਼ਿਕਰ ਕੀਤਾ ਹੈ। ਦੁਨੀਆਂ ਦੇ ਤਮਾਮ ਮੰਦਰਾਂ ਦਾ ਅਧਿਐਨ ਕਰੀਏ ਤੇ ਸਤਿਗੁਰੂ ਜੀ ਨੇ ਇਸ ਮੰਦਰ ਦੀ ਮਹਿਮਾ ਗਾਇਨ ਕਰਦਿਆਂ ਆਖਿਆ ਇਹ ਉਹ ਸਥਾਨ ਹੈ ਜਿੱਥੇ ਚਾਰ ਵਰਨਾਂ ਨੂੰ ਸਾਂਝਾ ਉਪਦੇਸ਼ ਕੀਤਾ ਜਾਂਦਾ ਹੈ। ਚਾਰ ਵਰਨਾਂ ਦੇ ਵਿੱਚੋਂ ਕੋਈ ਵੀ ਵਰਨ ਦਾ ਵਿਅਕਤੀ ਕਿਸੇ ਵੀ ਦਰਵਾਜ਼ੇ ਦੇ ਰਾਹੀਂ ਅੰਦਰ ਆ ਕਰਕੇ ਗੁਰੂ ਦੇ ਦਰਸ਼ਨ ਕਰ ਸਕਦਾ। ਸ਼ਾਇਰ ਇੱਕ ਬਾਤ ਆਖਦਾ ਹੈ, ਕਹਿੰਦਾ ਮੈਂ ਇਸ ਮੰਦਰ ਦੇ ਵਿੱਚ ਹਿੰਦੂ ਕੋ ਆਤੇ ਦੇਖਾ, ਮੁਸਲਿਮ ਕੋ ਜਾਤੇ ਦੇਖਾ, ਸ਼ੂਦਰ ਕੋ ਨਹਾਤੇ ਦੇਖਾ, ਵੈਸ਼ਨਵ ਕੋ ਖਾਤੇ ਦੇਖਾ। ਇਹ ਮੰਦਰ ਇੱਕ ਐਸਾ ਮੰਦਰ ਹੈ ਜੇ ਸਹਾਰੀ ਦੇ ਮੰਦਰ ਦੇ ਵਿੱਚ ਹਿੰਦੂ ਮੱਥਾ ਟੇਕਣ ਆ ਰਿਹਾ, ਮੁਸਲਮਾਨ ਮੱਥਾ ਟੇਕ ਕੇ ਜਾ ਰਿਹਾ, ਔਰ ਵੈਸ਼ਨਵ ਜਿਹੜਾ ਹੈ ਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰ ਰਿਹਾ ਹੈ, ਔਰ ਸ਼ੂਦਰ ਜਿਹੜਾ ਪੰਗਤ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕ ਰਿਹਾ ਹੈ। ਆਪ ਵੱਡੇ ਭਾਗਾਂ ਵਾਲੇ ਹੋ ਸਾਧ ਸੰਗਤ ਜੀ, ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੁੰਦਾ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਵਿੱਚ ਆ ਕਰਕੇ ਹਰਿਮੰਦਰ ਸਾਹਿਬ ਜੀ ਦੇ ਵਿੱਚ ਦਰਸ਼ਨ ਦਿਦਾਰੇ ਕਰਨ ਦਾ। ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਦਿਆਂ, ਭਗਤ ਪੂਰਨ ਸਿੰਘ ਜੀ ਪਿੰਗਲ ਵਾਲੇ ਵਾਲੇ, ਜਿਨ੍ਹਾਂ ਦੇ ਨਾਲ ਦਾਸ ਨੇ ਬੈਠ ਕਰਕੇ ਵੀ ਕਈ ਵਾਰੀ ਵਿਚਾਰਾਂ ਕੀਤੀਆਂ, ਉਹ ਇੱਕ ਗੱਲ ਕਿਹਾ ਕਰਦੇ ਸਨ। ਉਹ ਕਹਿੰਦੇ ਸਨ, ਗੁਰਸਿੱਖੋ ਗੁਰੂ ਕੇ ਪਿਆਰਿਓ, ਗੁਰੂ ਦੇ ਘਰ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਲਦੀ ਜਲਦੀ ਆਇਆ ਕਰੋ, ਜਲਦੀ ਜਲਦੀ ਆਇਆ ਕਰੋ। ਕਈ ਤਾਂ ਐਸੇ ਨੇ ਜਿਹੜੇ ਵਰਿਆਂ ਬੱਧੀ ਵੀ ਲੰਘ ਜਾਂਦੇ ਨੇ, ਸਮਾਂ ਲੰਘ ਜਾਂਦਾ, ਉਹਨਾਂ ਨੂੰ ਇਹ ਸੁਭਾਗ ਨਹੀਂ ਪ੍ਰਾਪਤ ਹੁੰਦਾ ਹਰਿਮੰਦਰ ਸਾਹਿਬ ਆਉਣ ਦਾ, ਦਰਸ਼ਨ ਦਿਦਾਰੇ ਕਰਨ ਦਾ। ਪਰ ਅਗਲੀ ਗੱਲ ਜਿਹੜੀ ਆਖਦੇ ਨੇ, ਉਹ ਕਹਿੰਦੇ ਗੁਰੂ ਕੇ ਪਿਆਰ ਵਾਲਿਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਲਦੀ ਆਇਆ ਕਰੋ। ਤੇ ਅਗਲੀ ਗੱਲ ਜਿਹੜੀ ਉਹਨਾਂ ਨੇ ਆਖੀ, ਜਲਦੀ ਆਇਆ ਕਰੋ ਤੇ ਲੇਟ ਜਾਇਆ ਕਰੋ, ਦੇਰੀ ਨਾ ਜਾਇਆ ਕਰੋ। ਪਰ ਅਸੀਂ ਕਰਦੇ ਕੀ ਹਾਂ, ਅਸੀਂ ਜਲਦੀ ਆਉਂਦੇ ਹਾਂ, ਅਸੀਂ ਪਹਿਲੇ ਚਲੇ ਜਾਂਦੇ ਹਾਂ। ਉਹਨਾਂ ਨੇ ਵਚਨ ਕੀਤਾ ਸੀ ਜਲਦੀ ਆਇਆ ਕਰੋ ਤੇ ਲੇਟ ਜਾਇਆ ਕਰੋ, ਅਸੀਂ ਲੇਟ ਆਉਂਦੇ ਹਾਂ ਤੇ ਜਲਦੀ ਚਲੇ ਜਾਂਦੇ ਹਾਂ। ਇਸ ਭਾਗਾ ਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ, ਜਿੱਥੋਂ ਆਬੇ ਹਯਾਤ ਹਰਕੀ ਪੌੜੀ ਦੇ ਵਿੱਚੋਂ ਤੁਸੀਂ ਜਦੋਂ ਅੰਮ੍ਰਿਤ ਦੇ ਜਲ ਛਕਦੇ ਹੋ, ਤੇ ਮੈਨੂੰ ਉਹ ਗਾਥਾ ਇੱਕ ਯਾਦ ਆਈ ਹੈ ਕਿ ਮੁਸਲਮਾਨ ਭਰਾ ਜੋ ਮੇਰਠ ਦੇ ਵਿੱਚ ਰਹਿੰਦਾ ਹੈ, ਉਸ ਨੂੰ ਕੋਈ ਸਰੀਰਕ ਰੋਗ ਹੈ ਸਕਿਨ ਦਾ, ਕਿਸੇ ਨੇ ਉਸ ਨੂੰ ਦੱਸਿਆ ਕਿ ਜਾਓ ਗੁਰੂ ਰਾਮਦਾਸ ਸਰੋਵਰ ਦੇ ਵਿੱਚ ਇਸ਼ਨਾਨ ਕਰੋ, ਉੱਥੇ ਇਸ਼ਨਾਨ ਕੀਤਿਆਂ ਤੇਰੇ ਹਰ ਤਰ੍ਹਾਂ ਦੇ ਸਰੀਰ ਦੇ ਰੋਗ ਜਿਹੜੇ ਆ ਦੂਰ ਹੋ ਜਾਣਗੇ। ਸ਼ਰਧਾ ਭਾਵਨਾ ਦੀ ਗੱਲ ਹੈ, ਯਕੀਨ ਕਰਨਾ ਹੈ, ਵਿਸ਼ਵਾਸ ਕਰਨਾ ਹੈ, ਵੀਸ ਬਿਸਵੇ ਗੁਰਕਾ ਮਨ ਮਾਨੇ। ਕਹਿੰਦੇ ਉਹ ਮੁਸਲਮਾਨ ਭਰਾ ਇੱਥੇ ਇਸ਼ਨਾਨ ਕਰਨ ਵਾਸਤੇ ਆਇਆ, ਇਹ ਗਾਥਾ ਉਸਨੇ ਕਿਸ ਤਰ੍ਹਾਂ ਦੱਸੀ। ਕਹਿੰਦੇ ਵਾਪਸ ਜਦੋਂ ਉਹ ਟ੍ਰੇਨ ਤੇ ਜਾ ਰਿਹਾ ਸੀ, ਟ੍ਰੇਨ ਤੇ ਜਾਂਦਾ ਹੋਇਆ ਉਹ ਆਪਣੀ ਸੀਟ ਦੇ ਉੱਤੇ, ਜਿਸ ਸੀਟ ਦੇ ਉੱਤੇ ਬੈਠਾ ਹੈ, ਉਸ ਸੀਟ ਦੇ ਉੱਤੇ ਕੁਝ ਕੁ ਉਸਨੇ ਗਾਗਰ ਟਾਈਪ ਇੱਕ ਬਰਤਨ ਰੱਖਿਆ, ਉਹਦੇ ਤੇ ਕੋਈ ਆਪਣਾ ਧਾਰਮਿਕ ਸ਼ਰਧਾ ਦੇ ਅਨੁਸਾਰ ਰੁਮਾਲਾ ਕਹਿ ਲਓ ਕੋਈ ਕੱਪੜਾ ਦਿੱਤਾ, ਤੇ ਆਪ ਥੱਲੇ ਬੈਠਾ। ਕਿਸੇ ਨੇ ਪੁੱਛਿਆ, ਭਾਈ ਇਹ ਕੀ ਹੈ, ਆਪ ਤੂੰ ਸੀਟ ਦੇ ਥੱਲੇ ਬੈਠਾ ਤੇ ਆ ਸੀਟ ਦੇ ਉੱਤੇ ਕੀ ਰੱਖਿਆ ਹੈ, ਗੱਡੀ ਦੀ ਸੀਟ ਦੇ ਟ੍ਰੇਨ ਚ? ਹੋ ਸਕਦਾ ਉਹ ਕਹਿੰਦਾ ਇਹਦੇ ਕੋਈ ਧਾਰਮਿਕ ਗ੍ਰੰਥ ਹੋਣ, ਕੋਈ ਪੋਥੀਆਂ ਵਗੈਰਾ ਹੋਣ ਇਹਦੇ ਧਰਮ ਦੀਆਂ। ਉਸਨੇ ਆਖਿਆ, ਨਹੀਂ ਮੇਰੇ ਧਰਮ ਦੇ ਗ੍ਰੰਥ ਦੀਆਂ ਪੋਥੀਆਂ ਨਹੀਂ। ਉਹ ਕਹਿੰਦਾ ਇਹ ਆਬੇ ਹਯਾਤ ਹੈ ਜਿਸ ਨੂੰ ਅਸੀਂ ਅੰਮ੍ਰਿਤ ਆਖਦੇ ਹਾਂ, ਉਹ ਕਹਿੰਦਾ ਇਹ ਆਬੇ ਹਯਾਤ ਹੈ मैं सचखंड श्री हरिमंदर साहब श्री दरबार साहब मैं स्किन की प्रॉब्लम सी। मैं सारे डॉक्टर दसिया सारे वैदा दसिया पर किसी ने भी मेरा उस रोग का इलाज नहीं किया। मेरा वैद गुरु गोबिंदा हर हर नाम औखद मुख देवै काटे जम की फंदा सर्व रोग को औखद नाम। कहिंदा मैं इस स्थान ते आया इस मान सरोवर विच इशनान कीता। इशनान करन दे नाल मेरे ओ शरीर दा रोग चला गया। यह मैं आबे हयात गागर दे विच उस सरोवर दे विच भर के लैके आया। इस करके लैके आया मेरे होर भरा भी जिन्हां नूं इह शरीरक रोग है वो कई कारणां करके उत्थों इत्थे नहीं आ सकदे। यह आबे हयात मैं उन्हां नूं उत्थे पिला देंगा ते उन्हां दा उत्थे ही रोग दूर हो जाएगा। यह विश्वास है गुरु के सिख दा यकीन है। तो सतगुरु जी ने कृपा कीती है रहमत कीती है। आओ अज दा जो मुख वाक सतगुरु साहब श्री गुरु तेग बहादुर महाराज पातशाह जी ने सानू बख्शिश कीता है इसनू ध्यान दे नाल अंतर ध्यान हो करके और सावधान एकाग्र चित हो करके सरवण करना ते अनुभव करना है अपने आप दे विच के सतगुरु साहब श्री गुरु तेग बहादुर महाराज जी सानू की सुनेहा दे रहे ने। विश्वास करना है यकीन करना है। मैनू गल याद आई है महापुरश संत बाबा सुंदर सिंह जी पिंडरां वाले उन्हां ओ एक बचन करिया करदे सन। कुछ सिखियार्थी जिहड़े उन्हां को पढ़दे सी उन्होंने एक दिन आ करके महापुरशां नूं बचन किया बाबा जी तुसीं सानूं बाणी दे विच अज संथ्या दित्ती है धरत पताल आकाश है मेरी जिंदड़ी ए सब हर हर नाम ध्यावै राम। महाराज तुसीं इह वचन कीता कि धरत पताल आकाश ये सब हर हर नाम ध्यावै राम ये भी नाम जपदे ने। धरती भी नाम जपदी है पताल भी नाम जपदा ते आकाश भी नाम जपदा। महापुरशां ने आख्या हां जपदा। कहिंदे सानू किवें पता चलेगा कि धरती नाम जपदी है आकाश नाम जपदा और पताल नाम जपदा। असीं पढ़दे हां गावन तुदनो इंद्र इंद्रासन बैठे देव त्यां दर नाल गावन तुदनो सिद्ध समाधि अंदर गावन तुदनो साध विचार है गावन तुदनो जति सती संतोखी गावन तुदनो वीर करार है होर केते तुदनो गावन से मैं चितना आवन नानक क्या विचारे। पुरखा जे ए सारे गाउंदे ने ते तू क्यों नहीं गाउंदा तू भी गा ए भी गाउंदे ने ते तू भी गा। महापुरशा ने आख्या विश्वास कर यकीन करो। वो कहंदे सानू ए जो बचन कीता है धरत पताल आकाश है मेरी जिंदड़ी ए सब हर हर नाम ध्यावै राम सानू दसो सानू अनुभव कराओ। महापुरश संत बाबा सुंदर सिंह जी उन्हां विद्यार्थियों गुरु दे घर विच जिथे महाराज का प्रकाश किया होया सी उत्थे लै गए लिजा करके उन्हां खड़िया किया। खड़िया करके आख्या सतगुरु साहब श्री गुरु ग्रंथ साहब दसां पातशाह दी आत्मक जोत नूं हाजरा हजूर गुरु मनना है। हाजरा हजूर यह हाजरा हजूर गुरु है लाइव गुरु है यह साडे विच विराजमान है। एक गल ए दूसरी गल महापुरशां ने अरदास कीती। अरदास करके मुख वाक लिया मुख वाक लै करके उन्होंने वचन किते दंडौत बंधन अनक बार सर्ब कला समर्थ डोलन ते राखो प्रभु नानक दे कर हाथ। महाराज इस मन नूं डोलन तू बचाउणा है तू सर्व कला समर्थ है। जिहड़ा इन्हां विद्यार्थियों के मन में शंका पैदा होया उस शंके नूं निवृत्त करना है। कहिंदे जदों मुख वाक लिया महापुरशां ने ते उस तों उपरंत वह जिहड़े विद्यार्थी सी उन्हां विद्यार्थियों नूं आख्या कि तुसीं हुण इह कंधां जिहड़ियां ने इन्हां दे नाल कन्न लाओ। ते जदों उन्होंने उन्होंने कंधा दे नाल कन लाए ते की आवाजां आईयां सतनाम वाहे गुरु सतनाम वाहे गुरु ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ ਹੈ ਸਭ ਹਰ ਹਰ ਨਾਮ ਤੇ ਆਵੇ ਸਭ ਹਰ ਹਰ ਨਾਮ ਤੇ ਆਵੇ ਸਾਰੇ ਨਾਮ ਤੇ ਆਉਂਦੇ ਨੇ ਸਾਰੇ ਜਪਦੇ ਨੇ ਜਦੋਂ ਉਹਨਾਂ ਵਿਦਿਆਰਥੀਆਂ ਨੇ ਇਹ ਕੰਨ ਲਾ ਕੇ ਆਵਾਜ਼ਾਂ ਸੁਣੀਆਂ ਤੇ ਮਹਾਂਪੁਰਸ਼ਾਂ ਨੇ ਬਚਨ ਕੀਤਾ ਆਖਿਆ ਜਿਵੇਂ ਵੱਡਾ ਭਰਾ ਛੋਟੇ ਭਰਾ ਨੂੰ ਕੰਧੇ ਉੱਤੇ ਮੋਢੇ ਉੱਤੇ ਚੁੱਕ ਕੇ ਮੇਲਾ ਦਿਖਾਉਂਦਾ ਹੈ ਪਰ ਜਦੋਂ ਇਹ ਮੇਲੇ ਦਾ ਆਪ ਤੁਸੀਂ ਆਨੰਦ ਮਾਣਨਾ ਤੇ ਤੁਸੀਂ ਨਿੱਜੀ ਤੌਰ ਤੇ ਅਭਿਆਸ ਕਰਨਾ ਉਹਨਾਂ ਦਾ ਕਹਿਣ ਦਾ ਭਾਵ ਸੀ ਇਹ ਜਿਹੜਾ ਪਰਮੇਸ਼ਰ ਦਾ ਨਾਮ ਤੁਸੀਂ ਸੁਣਿਆ ਇਹ ਆਪਣੇ ਵੱਡੇ ਭਰਾ ਮਹਾਂਪੁਰਸ਼ਾਂ ਦੇ ਮੋਢਿਆਂ ਤੇ ਉਹਨਾਂ ਦੇ ਅਨੁਭਵ ਦੇ ਨਾਲ ਉਹਨਾਂ ਦੀ ਕਮਾਈ ਦੇ ਰਾਹੀਂ ਤੁਹਾਨੂੰ ਇਹ ਨਾਮ ਸਰਵਣ ਕਰਵਾ ਦਿੱਤਾ ਹੁਣ ਤੁਸੀਂ ਆਪ ਆਪਣਾ ਅਭਿਆਸ ਕਰਕੇ ਆਪਣੇ ਆਪ ਦੇ ਵਿੱਚੋਂ ਵੀ ਵਾਹਿਗੁਰੂ ਦਾ ਨਾਮ ਸਰਵਣ ਕਰ ਸਕਦੇ ਹੋ ਇਹ ਸਤਿਗੁਰੂ ਦੀਆਂ ਬਖਸ਼ਿਸ਼ਾਂ ਨੇ ਤੇ ਅੱਜ ਦੇ ਇਸ ਪਾਵਨ ਬਚਨ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਸੇਧ ਬਖਸ਼ਿਸ਼ ਕੀਤੀ ਹੈ ਕਹਿੰਦੇ ਮਿੱਤਰ ਪਿਆਰਿਆ ਆਪਣੇ ਮਨ ਵਿੱਚ ਇਹ ਗੱਲ ਸੱਚੀ ਧਾਰਨ ਕਰ ਲੈ ਸੰਸਾਰ ਦੇ ਵਿੱਚ ਸਾਰੇ ਜੀਵ ਇੱਕ ਦੂਜੇ ਦੇ ਨਾਲ ਸੁੱਖਾਂ ਕਰਕੇ ਜੁੜੇ ਨੇ ਸੁੱਖਾਂ ਦੇ ਨਾਲ ਇੱਕ ਦੂਜੇ ਨਾਲ ਸੰਬੰਧ ਹੈ ਤੇ ਜਦੋਂ ਬਿਪਤਾ ਕਿਸੇ ਮਨੁੱਖ ਤੇ ਬਣਦੀ ਹੈ ਤੇ ਇਹ ਵੱਡੇ ਤੋਂ ਵੱਡੇ ਕਹਾਉਣ ਵਾਲੇ ਵੀ ਉਸ ਔਖੀ ਘੜੀ ਦੇ ਵਿੱਚ ਸਾਥ ਛੱਡ ਜਾਂਦੇ ਨੇ ਪਰ ਇਹ ਗੱਲ ਸਾਰਿਆਂ ਦੇ ਸਮਝ ਵਿੱਚ ਨਹੀਂ ਆਉਂਦੀ ਕੋਈ ਜਾਣੈ ਕੋਈ ਸਾਰੇ ਨਹੀਂ ਸਾਰਿਆਂ ਦੀ ਸਮਝ ਵਿੱਚ ਨਹੀਂ ਆਉਣ ਗੱਲ ਆਉਣ ਵਾਲੀ ਸਤਿਗੁਰੂ ਜੀ ਕਹਿੰਦੇ ਨੇ ਕੋਈ ਜਾਣੈ ਕਵਨ ਇਹਾਂ ਜਗ ਮੀਤ ਇਸ ਸੰਸਾਰ ਵਿੱਚ ਇਸ ਦੁਨੀਆਂ ਦੇ ਵਿੱਚ ਸਾਡਾ ਅਸਲ ਮਿੱਤਰ ਕੌਣ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਮਿੱਤਰ ਸਮਝੀ ਬੈਠੇ ਹਾਂ ਇਹ ਮਿੱਤਰ ਨਹੀਂ ਹੈ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੁੱਝੈ ਤਾਂ ਕਿ ਨਿਰਮਲ ਰੀਤ ਮਹਾਰਾਜ ਇਹ ਮਾਂ ਇਹ ਪਿਓ ਇਹ ਪਤਨੀ ਇਹ ਪੁੱਤਰ ਇਹ ਭਰਾ ਇਹ ਸੰਬੰਧੀ ਇਹ ਕੀ ਸਾਡੇ ਅਸਲ ਮਿੱਤਰ ਨੇ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੈ ਸੰਜੋਗੀ ਅੰਤੈ ਕੋ ਨਾ ਸਹਾਈ ਇਹਨਾਂ ਦੇ ਵਿੱਚੋਂ ਕੋਈ ਵੀ ਅੰਤ ਸਮੇਂ ਸਾਡੀ ਸਹਾਇਤਾ ਨਹੀਂ ਕਰਨ ਵਾਲਾ ਸਾਡੇ ਨਾਲ ਜਾਣ ਵਾਲਾ ਨਹੀਂ ਫਿਰ ਮਹਾਰਾਜ ਕੀ ਆ ਧਨ ਦੌਲਤ ਪਦਾਰਥ ਹੀਰੇ ਜਵਾਹਰਾਤ ਇਹ ਅਸਲ ਮਿੱਤਰ ਨੇ ਆਖਿਆ ਨਹੀਂ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਣ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨਾ ਪਾਇਆ ਰੱਥ ਅਸਵ ਪਵਨ ਤੇਜ ਧਨੀ ਭੂਮਣ ਚਿਤਰਾਂਗਾ ਸੰਗ ਨਾ ਚਾਲੈ ਇਨਮੈ ਕਸ਼ਵੈ ਊਠ ਸਧਾਇਓ ਨਾਂਗਾ ਇਹ ਮਿੱਤਰ ਨਹੀਂ ਹਨ ਇਹ ਘੋੜੇ ਇਹ ਹਾਥੀ ਇਹ ਗੱਡੀਆਂ ਇਹ ਮੋਟਰਾਂ ਇਹ ਧਨ ਇਹ ਦੌਲਤ ਇਹ ਸਾਡੇ ਅਸਲ ਮਿੱਤਰ ਨਹੀਂ ਇਹ ਸਾਡੇ ਨਾਲ ਜਾਣ ਵਾਲੇ ਨਹੀਂ ਫਿਰ ਮਹਾਰਾਜ ਨਾਲ ਜਾਣ ਵਾਲਾ ਕੌਣ ਹੈ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਏ ਸਤਿਗੁਰੂ ਜੀ ਕਹਿੰਦੇ ਹਰ ਕੇ ਸੰਤ ਕਿਹੜੇ ਆਹ ਜਿਹੜੇ ਸੰਗਤ ਵਿੱਚ ਬੈਠੇ ਨੇ ਇਹਨਾਂ ਦੇ ਵਿੱਚ ਬੈਠ ਕਰਕੇ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਇਹ ਸੰਤ ਨੇ ਸਾਰੇ ਬੈਠੇ ਤੁਹਾਨੂੰ ਸਤਿਗੁਰੂ ਜੀ ਨੇ ਆਖਿਆ ਸਾਰੇ ਸੰਤ ਨੇ ਇਹਨਾਂ ਵਿੱਚ ਬੈਠ ਕਰਕੇ हर के संत प्रिय प्रीतम प्रभ के ताके हर हर गाइए नानक इहां सुख आगे मुख उजल संग संतन के पाइए। ए है असल मित्र। तो सतगुरु साहब श्री गुरु तेग बहादुर महाराज पातशाह जी ने नेड़े तू नेड़े जड़े रिश्ते ने उन्हां दी उदाहरण देख करके भी सानू समझाया कि भई अंत समय इन्हां दे विचों नाल जाण वाला साडे कोई नहीं है। केवल ता केवल जह मात पिता सुत मीत ना पाई मनुआ नाम तेरे संग सहाई जह महा भयान दूत जम दलै ता केवल नाम संग तेरे चले। नाम ने जाना है। ये सारा वेरवा जो गुरु तेग बहादुर महाराज पातशाह जी ने अज सानू समझाउण दा जतन कीता है सावधान अकागर चीत हो करके आओ सरवण करिए शब्दी अर्थ आज दे नाल सांझे करन दा जतन करिए जी।
सतनाम श्री वाहे गुरु साहिब जी सोरठ महला नावा प्रीतम जान ले हो मन माही।
सतगुरु साहिब श्री गुरु तेग बहादुर महाराज पातशाह जी सोठ राग दे विच फरमाउंदे ने के प्रीतम हे मित्र गल मेरी ध्यान नाल सुन जान लियो समझ लै इस गल नूं चंगी तरह। मन माही अपने मन नूं ए चंगी तरह गल समझा लै तू मेरा मित्र है इस करके मैं तेनू गल कह रहा। प्रीतम जान लियो मन माही ए गल अपने मन विच पक्की धारना कर लै पक्की कर लै दृढ़ कर लै केड़ी गल है आओ सतगुरु जी वो वचन करदे हन।
अपने सुख स्यों ही जग फांदे को काहू को नाही।
असी सुखां करके एक दूजे नाल जुड़े हैं मां बाप भैन भरा रिश्तेदार साख संबंधी जिन्ना चिकर सानू इन्हां दे कोलों सुख मिलदे ने उन्ना चक्कर साड़ी इन्हां दे नाल सांझ है जिन्ना चक्कर साड़ियां ये लोड़ां पूरियां करदे ने उन्ना चक्कर बाप है जदों वेख्या ये साड़ी हुण लोड़ पूरी नहीं कर सकता ये बजुर्ग हो गया है ये समर्थ है कुछ करन तों पहले पिता जी डैडी जी पापा जी ते फिर बुढ़ा करके आवाज मारदे ने क्यों हुण कुछ नहीं प्राप्त होना। भाई साहब भाई गुरदास जी अपने वारां विच जिक्र करदे ने पीड़ लई रस गन्ने ओ छिल छोए ना कोई जिवें गन्ने दे विचों रस कढ ली जावे वो पछियां किहड़े कम दियां रह जांदियां ने। इस करके सतगुरु जी समझाउंदे ने गुरु तेग बहादुर महाराज पातशाह जी अपने सुख स्यों ही जग फांदे ओ को काहू को नाही। कोई किसे दा पुत नहीं कोई किसे दी धी नहीं कोई किसी की औखी घड़ी दे विच जदों विपता बनती है उहदे लागे कोई नहीं ढुकदा कोई उहदे लागे आके नहीं बैठदा। सुख मैं बहुत संगी भए दुख मैं संग ना कोई जदों दुख आ जांदा है कोई खबर लैण भी नहीं जांदा कोई पता भी नहीं करन जांदा। इस करके गुरु तेग बहादुर महाराज पातशाह जी सानू सचेत करदे ने कि भई कोई किसी का नहीं है सारे सुखां करके साडे नाल एक दूजे नाल जुड़े हुए आना। विश्राम दे करके समझाउंदे आना
सुख मैं आन बहुत मिल बैठत रहत चाहू दिस केरा।
जदों सुख होंदे ने ना ते सारे वो दूर दराडियां तो भी रिश्तेदारी कढ लैंदे ने के फलाना सिंह साडी मासी दा पोता वै। सुख मैं आन बहुत मिल बैठत आके आले दुआले घेरा पा के रख दे। सतगुरु जी फरमावना करदे हन रहत चाहो दिस घेरे भाव चार चफेरे ओनू घेर के रखदे ने उहदे आले दुआले घूमदे रहिंदे ने क्योंकि सुख है सुख चाहिए सुख मिलना है। ते पर सतगुरु जी कहते भाई ये जेड़े तुहाडे आले दुआले आके सारे बैठे ने ये सारे सुखां करके धन करके पदार्था करके मता ये समझो ये तुहानू प्यार करते हैं। जब ही निर्धन देखो नरको संग छाड़ सब भागा जो पता लग जाए इस बंदे दे पल्ले कख नहीं रह गया ते सारे दौड़ जाते हैं वो लागे बैठने कोई तैयार नहीं है। तो सतगुरु जी समझाते हैं कि भाई सुखां विच तां रिश्तेदार साख संबंधी सारे आ आके कोल बैठते हैं
बेपत परी सब ही संग छाड़त को नयावत नेरा
जाको मुश्किल अत बने ढोई कोई ना दे लागू होवे दुश्मना साख भी भज करे। जो बिपता बनती है ना मनुख ते अत दी कोई गरीबी आ जाए कोई शरीरक रोग लग जाए कोई संकट आ जाए जा को मुश्किल अत बने ढोई कोई ना दे लागू होवे दुश्मना साख भी भज करे। सारे साख रिश्तेदार दौड़ जाते हैं भजो सबो आसरो चूके सब असराओ कहते भाई ध्यान रखी जे इस तरह की घड़ी भी तेरे ते आ जाए तेनू तेरे रिश्तेदार छड़ देन तेनू धिया पुत्र छड़ देन तेनू साख संबंधी छड़ देन पर इस औखी घड़ी विच तेनू जे रब याद आ जाए तो जे परमात्मा याद आ जाए वो तेरा साथ नहीं छड़ेगा। क्यों नहीं छड़ेगा क्यों उसने तेरी रखिया माता दे उधर दे विच कीती है माता के उधर मैं प्रतिपाल करे सो क्यों मनो विसारी है मनो क्यों विसारी है एवड़ दाता जो अगन मैं हार पचाव है। उस परमात्मा ने माता दे गर्भ च तेरी रखिया है इस करके जे इस तरह के संकटमई समय दे विच भी तू उस परमात्मा वाहिगुरु नू चेते करेगा। जे सतगुरु जी फरमावना करदे हन इको एक अकाल पुरख परमात्मा है जिहड़ा संकटमई समय दे विच तेरी सहायता करेगा।
घर की नार बहुत हित जासेओ सदा रहत संग लागी।
हुण नेड़े दा रिश्ता केड़ा है सारे तो नेड़ियां दा रिश्ता घर की नार पत्नी। गुरु तेग बहादुर महाराज पातशाह जी बचन करदे हन कि हे भाई तेरी जीवन साथन तेरी पत्नी तेरे नाल उसनु ज्यादा समा रहन दा मौका मिलता है। घर की नार बहुत हित जासियों सदा रहत संग लागी वो तेरे नाल रहिंदी है तेरे हर दुख सुख दे विच वो नाल चलती है। पर सतगुरु जी कहंदे एडा नेड़े दा रिश्ता जिहड़ा है ना ये भी जदों वो समा आउंदा है उस समय दे विच इस नेड़े वाले साथी ने जीवन साथन ने भी तेरा साथ छड़ देना है।
जब ही हंस तजी एह काया प्रेत प्रेत कर पागी।
जब लग तेल दिए मुख बाती तब सूझे सब कोई तेल जले बाती ठहरानी सुना मंदर होई तू राम नाम जप सोई रे बोरे तो ये घरी ना रखे कोई। ये किन्ना चक्कर है ये दीवा किन्ना चक्कर जगदा रहेगा जिन्ना चक्कर उहदे विच तेल है जदों तेल खत्म हो गया दीवा बुझ गया उहदे विच पाई हुई बत्ती जिहड़ी है वह सड़ गई। सतगुरु जी कहिंदे ध्यान रखी फिर वह दीवे तुसीं दुआलियां दे बनेरियां ते कदी जगदे वेखे जदों बुझ जांदे ने उन्हां दी कोई कदर नहीं रह जांदी उह रुलदे फिरदे ने। सतगुरु जी कहिंदे इहो ही हाल तेरा है जिन्ना चक्कर तेरे अंदर स्वासा रूपी तेल है उन्ना चक्कर दीवा जगदा रहेगा जदों ये दीवा बुझ गया यह शरीर रूप बत्ती नू अगन भेट कर देना है। ध्यान रखी पातशाह जी बचन करते हैं उस समय जेड़े घर का तू मालक है जेदे घर के बाहर लिखा होंदा कदे कि मे ये पुछे बगैर अंदर आना मना है उस घर का जेड़ा तू मालक है ਉਸ ਘਰ ਦੇ ਮਾਲਕ ਨੂੰ ਅੱਜ ਅੱਧੀ ਘੜੀ ਵੀ ਘਰ ਵਿੱਚ ਰੱਖਣ ਵਾਸਤੇ ਕੋਈ ਤਿਆਰ ਨਹੀਂ ਹੈ। ਕਹਿੰਦੇ ਕਦੋਂ ਕੱਢਣਾ ਇਹਨੂੰ, ਕੱਢਣਾ ਕਹਿੰਦੇ ਆ। ਜਿਹੜਾ ਕਹਿੰਦਾ ਮੈਂ ਘਰ ਦਾ ਮਾਲਕ ਹਾਂ ਉਹਨੂੰ ਕਹਿੰਦੇ ਕਦੋਂ ਕੱਢਣਾ ਹੈ, ਕਦੋਂ ਇਹਨੂੰ ਬਾਹਰ ਭੇਜਣਾ ਹੈ, ਕਾਢੋ ਕਾਢੋ ਹੋਈ। ਸਾਰੇ ਪਾਸੇ ਰੌਲਾ ਪੈ ਗਿਆ, ਸਾਰੇ ਪਾਸੇ ਹਾਹਾਕਾਰ ਮੱਚ ਗਈ ਤੇ ਸਤਿਗੁਰ ਜੀ ਫਰਮਾਵਨਾ ਕਰਦੇ ਹਨ ਉਹ ਜਿਹੜੀ ਜੀਵਨ ਸਾਥੀ ਤੇਰੀ ਔਰਤ ਹੈ, ਜਬ ਹੀ ਹੰਸ ਤਜੀ ਇਹ ਕਾਇਆ, ਇਹ ਹੰਸ ਜਿਹੜਾ ਹੈ ਜਿੰਦ ਜਾਨ ਜਿਹੜੀ ਹੈ ਉਹ ਤੇਰੇ ਅੰਦਰੋਂ ਨਿਕਲ ਗਈ। ਧਿਆਨ ਦਿਓ ਕਿ ਜਦੋਂ ਜੀਵ ਰੂਪੀ ਆਤਮਾ ਨੇ ਭੌਰ ਨੇ ਉਡਾਰੀ ਮਾਰਨੀ ਹੈ, ਹੁਣ ਪੁੱਛਣਾ ਨਹੀਂ ਕਿਸੇ ਨੂੰ। ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ ਪਰਮਾਤਮਾ ਨੇ ਜਦੋਂ ਇਸ ਮਨੁੱਖ ਦੀ ਘਾੜਤ ਘੜੀ, ਪੁੱਛ ਨਾ ਸਾਜੇ ਪੁੱਛ ਨਾ ਢਾਏ ਪੁੱਛ ਨਾ ਦੇ ਲੇ, ਕਹਿੰਦੇ ਜਦੋਂ ਤੈਨੂੰ ਬਣਾਇਆ ਪੁੱਛ ਨਾ ਸਾਜੇ, ਤੈਨੂੰ ਪੁੱਛਿਆ ਕਿ ਤੈਨੂੰ ਬਣਾ ਦਈਏ, ਪਰਮਾਤਮਾ ਨੇ ਪੁੱਛਿਆ ਕਿਸੇ ਨੂੰ ਕਿ ਤੈਨੂੰ ਬਣਾਉਣ ਲੱਗਾ ਮੈਂ ਬਣਾ ਦਾ, ਨਹੀਂ। ਫਿਰ ਇਹ ਵੀ ਨਹੀਂ ਪੁੱਛਿਆ ਕਿ ਤੈਨੂੰ ਕਿਸ ਜੈਂਡਰ ਵਿੱਚ ਭੇਜਿਆ ਜਾਵੇ, ਤੈਨੂੰ ਮੇਲ ਬਣਾਇਆ ਜਾਵੇ ਕਿ ਫੀਮੇਲ ਬਣਾਇਆ ਜਾਵੇ, ਔਰਤ ਬਣਾਇਆ ਜਾਵੇ ਕਿ ਮਰਦ ਬਣਾਇਆ ਜਾਵੇ, ਪਰਮਾਤਮਾ ਨੇ ਨਹੀਂ ਪੁੱਛਿਆ। ਇਹ ਉਹਦੀ ਖੇਡ ਹੈ, ਉਸ ਪਰਮਾਤਮਾ ਨੂੰ ਜਿਵੇਂ ਚੰਗਾ ਲੱਗਾ ਉਹਨ ਮਰਦ ਬਣਾ ਦਿੱਤਾ, ਔਰਤ ਬਣਾ ਦਿੱਤੀ, ਇਹ ਵੱਖਰੀ ਗੱਲ ਹੈ। ਸਾਡੀਆਂ ਬੁੱਧੀਆਂ ਮੋਟੀਆਂ ਨੇ ਜਿਹੜੀਆਂ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਲਯੁਗੀ ਜੀਵਾਂ ਦੀਆਂ ਆਰਜੂਆਂ ਘੱਟ ਹੋਣਗੀਆਂ, ਬੁੱਧੀਆਂ ਮੋਟੀਆਂ ਹੋਣਗੀਆਂ। ਇਹ ਮੋਟੀਆਂ ਬੁੱਧੀਆਂ ਕਰਕੇ ਘਰ ਵਿੱਚ ਜੇ ਲੜਕੀ ਪੈਦਾ ਹੋ ਜਾਵੇ ਨਾ ਤੇ ਇਹਦਾ ਮੂੰਹ ਵੇਖਣ ਵਾਲਾ ਹੁੰਦਾ ਵੀ ਇਹ ਕਿਉਂ ਪੈਦਾ ਹੋ ਗਈ ਹੈ। ਜੇ ਇੱਕ ਬੱਚੀ ਪੈਦਾ ਹੋ ਗਈ, ਜੇ ਦੂਸਰੀ ਪੈਦਾ ਹੋ ਗਈ ਤੇ ਉਹ ਜਨਮ ਦੇਣ ਵਾਲੀ ਨੂੰਹ ਧੀ ਰਾਣੀ ਦਾ ਜਿਉਣਾ ਘਰ ਵਿੱਚ ਹਰਾਮ ਕਰ ਦਿੱਤਾ ਜਾਂਦਾ ਹੈ। ਔਰ ਸਿਆਣਿਆਂ ਕੋਲ ਜਾ ਜਾ ਕਰਕੇ ਅਰਦਾਸਾਂ ਕਰਾ ਕਰਾ ਕੇ ਪਤਾ ਨਹੀਂ ਕਿੱਥੇ ਕਿੱਥੇ ਜਾ ਜਾ ਕੇ ਅਸੀਂ ਆਖਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ਿਸ਼ ਕਰੋ, ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਉਹ ਕਹਿੰਦੇ ਮੈਂ ਤੈਨੂੰ ਪੁੱਛ ਕੇ ਨਹੀਂ ਦੇਣਾ ਕੁਛ ਵੀ, ਪੁੱਛ ਨਾ ਸਾਜੈ ਪੁੱਛ ਨਾ ਢਾਏ, ਮੈਂ ਤੈਨੂੰ ਪੁੱਛਣਾ ਨਹੀਂ। ਨਾ ਉਸ ਪਰਮਾਤਮਾ ਨੇ ਬੰਦੇ ਨੂੰ ਬਣਾਉਣ ਲੱਗਿਆ ਪੁੱਛਿਆ ਤੇ ਨਾ ਉਸਨੇ ਇਹ ਪੁੱਛਿਆ ਕਿ ਤੈਨੂੰ ਮੇਲ ਬਣਾਵਾਂ ਕਿ ਫੀਮੇਲ ਬਣਾਵਾਂ। ਜੋ ਵੀ ਬਣਾਇਆ ਪਰਮਾਤਮਾ ਨੇ ਮੌਜ ਵਿੱਚ ਆ ਕੇ ਬਣਾਇਆ। ਇਸ ਕਰਕੇ ਜੀ ਆਇਆ ਆਖਿਆ ਕਰੋ, ਬੇਵੀਆਂ ਬੱਟੀਆਂ ਜਦੋਂ ਘਰ ਵਿੱਚ ਆਉਂਦੀਆਂ ਨੇ ਉਦਾਂ ਪੜ੍ਹੀ ਜਾਵਾਂਗੇ ਕਈ ਵਾਰੀ ਕਿ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਜਾਨ, ਪਰ ਮਾੜਾ ਕਹੀ ਵੀ ਜਾਂਦੇ ਅਸੀਂ ਸਾਰਾ ਕੁਝ। ਪੁੱਛ ਨਾ ਢਾਹੇ, ਤੇ ਜਦੋਂ ਇਹਨੂੰ ਢਾਉਣ ਲੱਗਾ, ਜਦੋਂ ਇਹਨੂੰ ਖਤਮ ਕਰਨ ਲੱਗਾ ਪਰਮਾਤਮਾ, ਉਹਨੂੰ ਪੁੱਛਿਆ ਨਹੀਂ। ਪੁੱਛਿਆ ਕਿਸੇ ਨੂੰ ਤੇ ਮੈਂ ਤੈਨੂੰ ਹੁਣ ਖਤਮ ਕਰਨ ਲੱਗਾ, ਮਰਨ ਨਾ ਮੂਹਰਤ ਪੁੱਛਿਆ, ਪੁੱਛੀ ਥਿੱਤ ਨਾ ਵਾਰ, ਇੱਕ ਨੀ ਲੱਦਿਆ ਇੱਕ ਲੱਦ ਚਲੇ, ਇੱਕ ਨੀ ਬੱਧੇ ਪਾਰ, ਇੱਕ ਨਾ ਹੋਈ ਸਾਖਤੀ ਇੱਕ ਨਾ ਹੋਈ ਸਾਰ, ਲਸ਼ਕਰ ਸਣੇ ਦਮਾਮਿਆ ਛੂਟੇ ਬੰਕ ਦੁਆਰ, ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ। ਉਹ ਮਿੱਟੀ ਦੀ ਢੇਰੀ ਪਈ ਹੈ, ਬੜਾ ਮਾਣ ਕਰਦਾ ਸੀ ਇਹਦੇ ਤੇ, ਕਹਿੰਦਾ ਸੀ ਤੂੰ ਜਾਣਦਾ ਨਹੀਂ ਕਿ ਮੈਨੂੰ ਮੈਂ ਕੌਣ ਹਾਂ, ਏਦਾਂ ਕਹਿੰਦਾ ਸੀ। ਮੈਂ ਸੇਖ ਸ਼ਾਹ ਜੀ ਦੀ ਗਾਥਾ ਪੜ੍ਹੀ, ਕਹਿੰਦੇ ਇੱਕ ਦਰਵੇਸ਼ ਜਾ ਰਿਹਾ ਸੀ, ਦਰਵੇਸ਼ ਜਦੋਂ ਦਰਵੇਸ਼ ਜਾ ਰਿਹਾ ਸੀ ਤਾਂ ਸ਼ਹਿਰ ਦੇ ਚੌਂਕ ਦੇ ਵਿੱਚ ਕੁਝ ਵਿਅਕਤੀ ਇਕੱਠੇ ਹੋਏ ਸਨ। ਇੱਕ ਧਨਾੜ ਵਿਅਕਤੀ ਗਰੀਬਾਂ ਉੱਪਰ ਖਿਜੇ ਜੇ ਦਾੜੀ, ਪਾਰ ਬ੍ਰਹਮ ਸਾਗਨ ਮੈਂ ਸਾੜੀ, ਗਰੀਬਾਂ ਦੇ ਉੱਤੇ ਜੇ ਤਾਕਤਵਾਰ ਬੰਦਾ ਆਪਣਾ ਜ਼ੋਰ ਦਿਖਾਵੇ ਬਲ ਦਿਖਾਵੇ, ਸਤਿਗੁਰੂ ਜੀ ਨੇ ਉਸਨੂੰ ਫਟਕਾਰਾ ਪਾਈਆਂ। ਉਹ ਧਨਾੜ ਵਿਅਕਤੀ ਜਿਹੜਾ ਉਸ ਗਰੀਬ ਵਿਅਕਤੀ ਨੂੰ ਆਖਦਾ ਸੀ, ਨਾਲੇ ਮਾਰ ਰਿਹਾ ਸੀ, ਨਾਲੇ ਕਹਿੰਦਾ ਜਾਣਦਾ ਨਹੀਂ ਤੂੰ ਮੈਨੂੰ ਕਿ ਮੈਂ ਕੌਣ ਆ, ਜਾਣਦਾ ਨਹੀਂ ਤੂੰ ਮੈਨੂੰ ਕਿ ਮੈਂ ਕੌਣ ਆ, ਇਹ ਗੱਲਾਂ ਕਰ ਰਿਹਾ ਸੀ। ਦਰਵੇਸ਼ ਲਾਗਿਓਂ ਲੰਘਿਆ, ਦਰਵੇਸ਼ ਨੇ ਦੇਖਿਆ ਇਹ ਗਰੀਬ ਦੇ ਉੱਤੇ ਨਾਲੇ ਉਹਨੂੰ ਝਿੜਕ ਰਿਹਾ, ਨਾਲੇ ਮਾਰ ਰਿਹਾ, ਨਾਲੇ ਉਹਨੂੰ ਇਹ ਗੱਲ ਕਹਿ ਰਿਹਾ ਕਿ ਤੂੰ ਜਾਣਦਾ ਨਹੀਂ ਮੈਂ ਮੈਨੂੰ ਕਿ ਮੈਂ ਕੌਣ ਆ। ਉਹ ਦਰਵੇਸ਼ ਸਿਆਣਾ ਸੀ, ਉਸਨੇ ਆਖਿਆ ਕੋਈ ਨਹੀਂ, ਥੋੜੇ ਦਿਨਾਂ ਬਾਅਦ ਆ ਕੇ ਫਿਰ ਮੈਂ ਇਸ ਸੇਠ ਨਾਲ ਗੱਲ ਕਰਾਂਗਾ। ਜਦੋਂ ਹਫ਼ਤੇ ਬਾਅਦ ਫਿਰ ਉਹ ਦਰਵੇਸ਼ ਆਇਆ, ਉਸਨੇ ਉਸ ਚੌਂਕ ਦੇ ਵਿੱਚੋਂ ਪੁੱਛਿਆ ਉਸ ਸੇਠ ਬਾਰੇ ਕਿ ਜਿਹੜਾ ਸੇਠ ਉਸ ਦਿਨ ਇੱਥੇ ਲੜਦਾ ਸੀ ਉਹਦਾ ਘਰ ਕਿੱਥੇ ਹੈ। ਕਹਿੰਦੇ ਉਹ ਤਾਂ ਅੱਜ 5-6 ਦਿਨ ਹੋ ਗਏ ਨੇ ਚੜ੍ਹਾਈ ਕਰ ਗਿਆ। ਕਹਿੰਦੇ ਅੱਛਾ ਕੀ ਹੋਇਆ? ਕਹਿੰਦੇ ਪਤਾ ਨਹੀਂ ਚੜ੍ਹਾਈ ਕਰ ਗਿਆ। ਫਿਰ ਕਹਿੰਦੇ ਫਲਾਨੀ ਕਬਰ ਦੇ ਵਿੱਚ ਉਸਨੂੰ ਦੱਬਿਆ। ਉਹ ਦਰਵੇਸ਼ ਉਸ ਕਬਰ ਦੇ ਕੋਲ ਚਲਾ ਗਿਆ, ਕਬਰ ਦੇ ਵਿੱਚ ਜਾ ਕਰਕੇ ਉਸ ਨੇ ਕਬਰ ਨੂੰ ਖੋਦਿਆ, ਕਬਰ ਦੇ ਵਿੱਚੋਂ ਉਹਦੀ ਡੈੱਡ ਬੋਡੀ ਬਾਹਰ ਕੱਢੀ ਤੇ ਜਦੋਂ ਇਹ ਗੱਲ ਦੀ ਰਿਪੋਰਟ ਬਾਦਸ਼ਾਹ ਨੂੰ ਪਹੁੰਚੀ ਕਿ ਬਾਦਸ਼ਾਹ ਤੁਹਾਡੇ ਰਾਜ ਭਾਗ ਦੇ ਵਿੱਚ ਇੱਕ ਦਰਵੇਸ਼ ਕਬਰਾਂ ਨੂੰ ਖੋਜ ਕੇ ਡੈੱਡ ਬੋਡੀ ਨੂੰ ਬਾਹਰ ਕੱਢ ਕੇ ਬੈਠਾ ਹੈ, ਤੇ ਬਾਦਸ਼ਾਹ ਦਰਵੇਸ਼ ਜਿਹੜਾ ਸੀਗਾ ਸਮੇਂ ਦਾ ਹਾਕਮ ਉਹ ਸਿਪਾਹੀਆਂ ਦੇ ਨਾਲ ਉੱਥੇ ਪਹੁੰਚਾ, ਉਸ ਦਰਵੇਸ਼ ਨੂੰ ਕਹਿੰਦੇ ਪਏ ਕੀ ਗੱਲ ਹੈ, ਤੂੰ ਇਸ ਦੀ ਡੈੱਡ ਬੋਡੀ ਬਾਹਰ ਕੱਢ ਕਿਉਂ ਕੱਢੀ ਹੈ, ਕਿਉਂ ਇਜਾਜ਼ਤ ਤੋਂ ਬਗੈਰ ਕਿਉਂ ਕੱਢੀ ਹੈ? ਉਹ ਕਹਿੰਦਾ ਬਾਦਸ਼ਾਹ ਸਲਾਮਤ, ਮੈਂ ਇਸ ਕਰਕੇ ਕੱਢੀ ਹੈ, 6-7 ਦਿਨ ਹੋ ਗਏ ਇਹ ਚੌਂਕ ਦੇ ਵਿੱਚ ਗਰੀਬਾਂ ਨਾਲ ਲੜਦਾ ਸੀ, ਝਗੜਾ ਕਰਦਾ ਸੀ, ਉਹਨਾਂ ਨੂੰ ਆਖਦਾ ਸੀ ਜਾਣਦੇ ਨਹੀਂ ਤੁਸੀਂ ਕਿ ਮੈਂ ਕੌਣ ਹਾਂ, ਜਾਣਦੇ ਨਹੀਂ ਕਿ ਤੁਸੀਂ ਕਿ ਮੈਂ ਕੌਣ ਹਾਂ? ਕਹਿੰਦੇ ਮੈਂ ਉਦੋਂ ਜਲਦੀ ਜਲਦੀ ਵਿੱਚ ਚਲਾ ਗਿਆ ਤੇ ਅੱਜ ਮੈਂ ਵੀ ਡੈੱਡ ਬੋਡੀ ਬਾਹਰ ਕੱਢ ਕੇ ਮੈਨੂੰ ਪੁੱਛਦਾ ਪਿਆ ਦੱਸ ਤੂੰ ਕੌਣ ਹੈ, ਹੁਣ ਦੱਸਦਾ ਨਹੀਂ ਪਿਆ ਕਿ ਮੈਂ ਕੌਣ ਹੈ। ਇਸ ਤਰ੍ਹਾਂ ਦੇ ਹਾਲਾਤ ਨੇ, ਸਤਿਗੁਰੂ ਜੀ ਇਹ ਸਮਝਾਉਣਾ ਕਰਦੇ ਨੇ ਪੁੱਛ ਨਾ ਸਾਜੈ, ਪੁੱਛ ਨਾ ਧਾਹੇ, ਪੁੱਛ ਨਾ ਦੇ ਲੇ। ਜਦੋਂ ਉਹ ਸਵਾਸਾਂ ਦੀ ਪੂੰਜੀ ਪਾਉਣ ਲੱਗਾ ਉਹਨੇ ਸਾਨੂੰ ਪੁੱਛਿਆ ਨੀ ਮੈਂ ਕਿੰਨੇ ਪਾਵਾਂ, ਪੁੱਛਿਆ ਕਿਸੇ ਨੂੰ ਤੇ ਕਿੰਨੇ ਸਵਾਸ ਪਾਵਾਂ, ਪੁੱਛ ਨਾ ਦੇ। ਉਹ ਦੇਣ ਲੱਗਿਆ ਜਿੰਦ ਜਾਨ ਪਾਉਣ ਲੱਗਿਆ ਉਹਨੇ ਸਾਨੂੰ ਪੁੱਛਿਆ ਨਹੀਂ, ਤੇ ਨਾ ਜਦੋਂ ਵਾਪਸ ਲੈਣ ਲੱਗਾ ਤੇ ਫਿਰ ਵੀ ਨਹੀਂ ਪੁੱਛਿਆ। ਸਤਿਗੁਰੂ ਇਸ ਕਰਕੇ ਸਮਝਾਉਂਦੇ ਨੇ ਉਹ ਜਿਹੜੀ ਘਰ ਦੀ ਇਸਤਰੀ ਜਿਹੜੀ ਉਹਦੇ ਨਾਲ ਬਹੁਤ ਸਮਾਂ ਰਹਿੰਦੀ ਹੈ, ਜਦੋਂ ਇਹਦੇ ਵਿੱਚੋਂ ਉਹ ਭੌਰ ਨੇ ਉਡਾਰੀ ਮਾਰ ਦਿੱਤੀ ਉਹ ਜਿੰਦ ਨਿਕਲ ਗਈ ਤੇ ਫਿਰ ਉਹ ਵੀ ਡਰਨ ਲੱਗ ਪਈ ਹੈ, ਉਹ ਵੀ ਕਹਿੰਦੀ ਇਹ ਮਰ ਗਿਆ ਹੈ, ਇਹ ਮਰ ਗਿਆ ਹੈ, ਉਹ ਭੂਤ ਭੂਤ ਕਰਕੇ ਉਹ ਭੱਜਦੀ ਹੈ। ਔਰ ਮੈਂ ਇੱਥੋਂ ਤੱਕ ਵੀ ਵੇਖਿਆ ਹੈ ਕਿਸੇ ਘਰ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਜਦੋਂ ਮੈਂ ਉਹਨਾਂ ਦੇ ਘਰ ਵਿੱਚ ਅਫਸੋਸ ਕਰਨ ਗਿਆ ਉਹਦੇ ਜੀਵਨ ਸਾਥੀ ਦਾ ਜਦੋਂ ਅੰਤ ਹੋ ਗਿਆ ਸੀ ਤੇ ਮੈਨੂੰ ਉਹ ਘਰ ਵਾਲੀ ਕਹਿੰਦੀ ਬਾਬਾ ਜੀ ਬਾਕੀ ਤੇ ਸਾਰਾ ਕੁਝ ਠੀਕ ਹੈ, ਰਾਤ ਨੂੰ ਬੱਚੇ ਬੜੇ ਡਰਦੇ ਆ। ਮੈਂ ਕਿਹਾ ਕੀ ਗੱਲ, ਕਿਉਂ ਡਰਦੇ ਆ? ਕਹਿੰਦੇ ਇਹਨਾਂ ਨੂੰ ਸੁਪਨੇ ਦੇ ਵਿੱਚ ਭਾਪਾ ਆਉਂਦਾ ਹੈ, ਹੁਣ ਭਾਪਾ ਸੁਪਨੇ ਵਿੱਚ ਆਵੇ ਤਾਂ ਡਰ ਲੱਗਦਾ ਹੈ। ਇਸ ਕਰਕੇ ਉਹ ਭਾਪਾ ਜਿਹੜੇ ਝੋਲੇ ਭਰ ਭਰ ਕੇ ਸਬਜ਼ੀਆਂ ਦਾ ਲੈ ਕੇ ਆਉਂਦਾ ਸੀ, ਫਰੂਟਾਂ ਦੇ ਲੈ ਕੇ ਆਉਂਦਾ ਸੀਗਾ, ਉਹ ਭਾਪਾ ਤੇ ਹੁਣ ਸੁਪਨੇ ਵਿੱਚ ਵੀ ਨਾ ਆਵੇ ਤਾਂ ਚੰਗਾ ਹੈ। ਉਹਦਾ ਵੀ ਉਪਾਅ ਕਰਨ ਫਿਰਦੇ ਆ ਸਿਆਣਿਆਂ ਕੋ ਕਿ ਭਾਪਾ ਹੁਣ ਸੁਪਨੇ ਵਿੱਚ ਵੀ ਨਾ ਆਵੇ। ਤੇ ਸਤਿਗੁਰੂ ਜੀ ਕਹਿੰਦੇ ਉਹ ਘਰ ਕੀ ਨਾਰ ਜਿਹੜੀ ਹੈ ਜਿਹਦੇ ਨਾਲ ਬਹੁਤ ਵੱਡਾ ਹੇਤ ਸੀਗਾ ਉਹ ਵੀ ਭੂਤ ਭੂਤ ਕਰਕੇ ਭੱਜ ਗਈ ਹੈ।
ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਸਿਓ ਨੇਹੋ ਲਗਾਇਓ।
ਇਹ ਦੁਨੀਆਂ ਦੀ ਖੇਡ ਹੈ ਬਈ, ਇਹ ਦੁਨੀਆਂ ਦਾ ਤਮਾਸ਼ਾ ਹੈ। ਇਹ ਬਿਦ ਕੋ ਵਿਵਹਾਰ ਬਣਿਆ, ਜਾਸਿਓ ਨੇਹੋ ਲਗਾਇਓ। ਸਤਿਗੁਰੂ ਜੀ ਕਹਿੰਦੇ ਤੇਰਾ ਨੇਹੋ ਲੱਗ ਗਿਆ ਇਹਨਾਂ ਦੇ ਨਾਲ, ਇਹ ਕੁਟੰਬ ਤੂੰ ਜੋ ਦੇਖਦਾ ਚੱਲੇ ਨਾਹੀਂ ਤੇਰੇ ਨਾਲ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਮੁਲੇ ਨਾ ਕੀਚੇ ਜਿਤ ਅੰਤ ਪਛਤਾਈਏ। ਸਤਿਗੁਰ ਕਾ ਉਪਦੇਸ਼ ਸੁਣ, ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਇਹਨਾਂ ਵਾਸਤੇ ਕਰਦਾ ਰਿਹਾ ਹੇਰਾ ਫੇਰੀਆਂ, ਇਹਨਾਂ ਵਾਸਤੇ ਕਰਦਾ ਰਿਹਾ ਠੱਗੀਆਂ ਮਾਰਦਾ ਰਿਹਾ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਪਰਾਇਆ ਧਨ ਚੋਰੀਆਂ ਕਰ ਕਰਕੇ, ਠੱਗੀਆਂ ਮਾਰ ਮਾਰ ਕੇ, ਹੇਰਾ ਫੇਰੀਆਂ ਕਰ ਕਰਕੇ ਇਹਨਾਂ ਬੱਚਿਆਂ ਨੂੰ ਪਾਲਦਾ ਰਿਹਾ, ਘਰ ਵਾਲੀ ਨੂੰ ਖਲਾਉਂਦਾ ਰਿਹਾ। ਕਾਮਣ ਲੋੜੇ ਸੋਨਾ ਰੂਪਾ, ਮਿੱਤਰ ਲੋੜਨ ਸੋ ਖਾ ਦਾਤਾ, ਨਾਨਕ ਪਾਪ ਕਰੇ ਤਿਸ ਕਾਰਨ ਜਾਸੀ ਜੰਮਪੁਰ ਵਾ ਦਿੱਤਾ। ਕਹਿੰਦੇ ਮਿੱਤਰਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੂੰ ਖਲਾਉਂਦਾ ਰਿਹਾ, ਨਸ਼ੇ ਖਲਾਉਂਦਾ ਰਿਹਾ, ਆ ਜਾਓ ਅੱਜ ਸ਼ਾਮ ਦੀ ਮਹਿਫਲ ਮੇਰੇ ਵੱਲ ਹੈ। ਕਾਮਣ ਲੋੜੇ ਸੋਨਾ ਰੂਪਾ, ਤੇ ਔਰਤ ਕਹਿੰਦੀ ਹੈ ਦੋ ਸੈੱਟ ਹੋਰ ਸੋਨੇ ਦੇ ਬਣਾ ਦਿਓ, ਹੋਰ ਸੋਨੇ ਦੇ ਸੈੱਟ ਬਣਾ ਦਿਓ। ਕਾਮਣ ਲੋੜੇ ਸੋਨਾ ਰੂਪਾ, ਮਿੱਤਰ ਲੋੜਨ ਸੋ ਖਾ ਦਾਤਾ, ਜਿਹੜੇ ਮਿੱਤਰ ਸੀਗੇ ਉਹ ਕਹਿੰਦੇ ਖਾਣ ਪੀਣ ਲਿਆਓ ਪਈ, ਨਾਨਕ ਪਾਪ ਕਰੇ ਤਿਸ ਕਾਰਨ, ਉਹ ਇਹਨਾਂ ਦੇ ਵਾਸਤੇ ਤੂੰ ਪਾਪ ਕੀਤਾ, ਇਹਨਾਂ ਦੇ ਵਾਸਤੇ ਤੂੰ ਪ੍ਰਪੰਚ ਕੀਤਾ, ਜਾਸੀ ਜੰਮਪੁਰ ਬਾ ਦਾਤਾ। ਉਹ ਵੇਖੋ ਬੰਨ ਕੇ ਨੂੰ ਲਿਜਾਇਆ ਜਾ ਰਿਹਾ ਜੰਮਪੁਰੀ ਦੇ ਵਿੱਚ, ਜਿਹਨਾਂ ਵਾਸਤੇ ਕੀਤਾ ਸੀਗਾ ਉਹ ਸਾਰੇ ਭੱਜ ਗਏ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤਦਾਰਾ ਧਿਆਨ ਲਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੇ, ਛਿੰਨ ਛਿੰਨ ਤਨ ਚੀਜੈ, ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੈ, ਉਹ ਤੂੰ ਪਿਆ ਲਾਗੇ ਲੰਮਾ ਪਿਆ ਔਰ ਤੇਰੇ ਕੋਲ ਤੁਰਿਆ ਵੀ ਨਹੀਂ ਜਾਣਦਾ ਇੰਨੀ ਨਿੱਕੀ ਜੰਗੀ ਹੈ ਥਲ ਡੂਗਰ ਭਵੇ ਉਮਾ ਅੱਜ ਫਰੀਦਾ ਕੁਜੜਾ ਸਹਿ ਕਿਉਂ ਹਾਂ ਤੇ ਹੁਮ ਹੁਣ ਤੂੰ ਬੁੱਕ ਕਰਕੇ ਬੈਠਾ ਵਾਜਾ ਮਾਰਦਾ ਉਹ ਮੈਨੂੰ ਕੋਈ ਪਾਣੀ ਪਿਲਾ ਦੋ ਪਾਣੀ ਪਿਲਾ ਦੋ ਕੋਈ ਤੈਨੂੰ ਹੁਣ ਪਾਣੀ ਪਿਲਾਉਣ ਵਾਸਤੇ ਵੀ ਕੋਈ ਤਿਆਰ ਨਹੀਂ ਤਬ ਤੇਰੀ ਓਕ ਕੋਈ ਪਾਣੀ ਉਹਨਾਂ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਅੱਜ ਜਿਹਨਾਂ ਨੂੰ ਕਹਿੰਦਾ ਸੀ ਮੇਰਾ ਪੁੱਤ ਵੈ ਮੇਰੀ ਧੀ ਹੈ ਮੇਰੀ ਘਰਵਾਲੀ ਹੈ ਮੇਰੇ ਭਰਾ ਮੇਰੇ ਸੰਬੰਧੀ ਇਹਨਾਂ ਵਿੱਚ ਕੋਈ ਵੀ ਨਹੀਂ ਹੈ ਤੇਰਾ ਹੁਣ ਤੇਰੇ ਲਾਗੇ ਆਉਣ ਨੂੰ ਕੋਈ ਵੀ ਤਿਆਰ ਨਹੀਂ ਹੈ ਇਸ ਕਰਕੇ ਤੂੰ ਇਹਨਾਂ ਦੇ ਨਾਲ ਨਿਉ ਲਾ ਲਿਆ ਹੈ ਸਤਿਗੁਰੂ ਜੀ ਕਹਿੰਦੇ ਸਚੇਤ ਹੋ ਜਾ
ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ
ਇਹਨਾਂ ਦੇ ਵਿੱਚੋਂ ਜਿਹਨਾਂ ਨੂੰ ਆਪਣੇ ਗਿਣਦਾ ਸੀ ਇਹਨਾਂ ਵਿੱਚ ਕੋਈ ਵੀ ਕੰਮ ਨਹੀਂ ਆਇਆ ਕਦੋਂ ਅੰਤ ਸਮੇਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਅੰਤ ਸਮੇਂ ਕਿਸ ਨੇ ਮਦਦ ਕਰਨੀ ਹੈ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਹਰ ਜਸ ਰੇ ਮਨਾ ਗਾਏ ਲੋਹੇ ਮੇਰੇ ਮਨਾ ਹਰ ਜਸ ਕਰ ਵਾਹਿਗੁਰੂ ਵਾਹਿਗੁਰੂ ਕਰ ਜੋ ਸੰਗੀ ਹੈ ਤੇਰੋ ਇਹ ਹੈ ਤੇਰੇ ਨਾਲ ਜਾਣ ਵਾਲਾ ਇਸ ਪਰਮੇਸ਼ਰ ਦੇ ਨਾਮ ਨੇ ਤੇਰੇ ਨਾਲ ਜਾਣਾ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹੋ ਮਾਨ ਲੈ ਮੇਰੋ ਉਹ ਮੇਰੀ ਗੱਲ ਕਿਉਂ ਨਹੀਂ ਮੰਨਦਾ ਮੇਰਿਆ ਪੁੱਤਰਾ ਮੈਂ ਤੈਨੂੰ ਕਹਿਣਾ ਨਾਮ ਜਪ ਬਾਣੀ ਪੜ ਨਿਤਨੇਮ ਕਰ ਅੰਮ੍ਰਿਤ ਵੇਲੇ ਉੱਠ ਅੰਮ੍ਰਿਤ ਛਕ ਕਿਉਂ ਨਹੀਂ ਮੇਰੀ ਗੱਲ ਮੰਨਦਾ ਹਰ ਜਸ ਰੇ ਮਨਾ ਗਾਇਲ ਹੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹੋ ਮਾਨ ਲੈ ਮੇਰੋ ਸੰਪਤ ਧਨ ਰਥ ਰਾਜ ਸਿਉ ਅਤ ਨਿਹੁ ਲਗਾਇਓ ਕਾਲ ਫਾਸ ਜਬ ਗੱਲ ਭਰੀ ਸਭ ਪਇਓ ਪਰਾਇਓ ਇਹ ਸਾਰਾ ਕੁਝ ਪਰਾਇਆ ਹੋ ਗਿਆ ਜਿਹਨਾਂ ਨੂੰ ਤੂੰ ਆਪਣਾ ਆਪ ਕਹਿੰਦਾ ਸੀ ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਅੰਤ ਬਾਰ ਨਾਨਕ ਬਿਨ ਹਰ ਜੀ ਪਰਮਾਤਮਾ ਤੂੰ ਬਗੈਰ ਕੋ ਕਾਮ ਨਾ ਆਇਓ ਕੋਈ ਵੀ ਤੇਰੇ ਕੰਮ ਨਹੀਂ ਆਉਣਾ ਇਸ ਕਰਕੇ ਕੀ ਕਰਿਆ ਕਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਫਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ ਸੁੱਤੇ ਪਿਆ ਅਸਾਂ ਫਿਰ ਉੱਠਣਾ ਨਹੀਂ ਚਿੱਟੀ ਚਾਦਰ ਦੀ ਅਸਾਂ ਮਾਰ ਬੁੱਕਲ ਤੁਰ ਪੈਣਾ ਕਿਸੇ ਨੂੰ ਦੱਸਣਾ ਨਹੀਂ ਸਾਨੂੰ ਜਾਂਦਿਆਂ ਕਿਸੇ ਨੇ ਰੋਕਣਾ ਨਹੀਂ ਅਸੀਂ ਕਿਸੇ ਦੇ ਰੁਕਿਆ ਰੁਕਣਾ ਨਹੀਂ ਉਹ ਚਾਰ ਦਿਨ ਪੈਣੀ ਹੈ ਰਾਮ ਰੌਲੀ ਬਾਅਦ ਵਿੱਚ ਨਾਮ ਸਾਡਾ ਫਿਰ ਕਿਸੇ ਪੁੱਛਣਾ ਨਹੀਂ ਕਿਸੇ ਨੇ ਨਹੀਂ ਰੋਕਣਾ ਤੇ ਨਾ ਰੁਕਣਾ ਇਸ ਕਰਕੇ ਸੁਨੇਹਾ ਗੁਰੂ ਸਾਹਿਬ ਜੀ ਦਾ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦੀ ਸਿਫਤਸਲਾਹ ਕਰੀਏ ਬਾਣੀ ਪੜੀਏ ਨਿਤਨੇਮ ਕਰੀਏ ਬਾਣੀ ਦਾ ਜਾਪ ਕਰੀਏ ਸੋ ਸ਼ਬਦ ਅਰਥ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਬਿਆਨ ਪ੍ਰਕਾਰ ਦੀਆਂ ਭੁੱਲਾਂ ਸਾਧ ਸੰਗਤ ਬਖਸ਼ਣਯੋਗ ਹੈ ਕੋਟਾਨ ਕੋਟਨ ਧੰਨਵਾਦ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਲੁਧਿਆਣੇ ਵਾਲੇ ਜਿਹੜੇ ਬੜੇ ਪਿਆਰ ਦੀ ਮੂਰਤ ਹੈ ਨਿਮਰਤਾ ਦੀ ਮੂਰਤ ਹੈ ਮੈਂ ਕਦੇ ਉਹਨਾਂ ਨੂੰ ਤੱਤੇ ਹੁੰਦੇ ਨਹੀਂ ਵੇਖਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਸਤਿਕਾਰਯੋਗ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਜੀ ਦਾ ਤੇ ਸਮੂਹ ਸਟਾਫ ਦਾ ਤਹਿ ਦਿਲੋਂ ਧੰਨਵਾਦ ਹੈ ਸ਼ਬਦ ਅਰਥ ਕਰਦਿਆਂ ਗੁਰਮਤ ਵਿਚਾਰਾ ਕਰਦਿਆਂ ਹੋਈਆਂ ਬਿਆਨ ਪ੍ਰਕਾਰ ਦੀਆਂ ਭੁੱਲਾਂ ਮਾਫ ਕਰਨਾ ਆਓ ਜੀ ਲਾਸਟ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਚਕ ਹੋਈਏ ਜੀ
ਇਹ ਬਿਦ ਕੋ ਬਿਓਹਾਰ ਬਣਿਓ ਜਾਸਿਓ ਲਿਓ ਰਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।